ਐਡਵੈਂਟਿਸਟ ਵਰਲਡ ਰੇਡੀਓ ਦੀ ਪੰਜਾਬੀ ਸਰਵਿਸ ਤੇ ਆਓ ਪ੍ਰੋਗਰਾਮ ਸੁਣਨੇ ਆ ਉਮੀਦ ਦੀ ਕਿਰਨ। ਸਾਥੀਓ, ਮੈਂ ਤੁਹਾਡੀ ਮੇਜ਼ਬਾਨ ਫਰਾ ਸਲੀਮ ਪ੍ਰੋਗਰਾਮ ਉਮੀਦ ਦੀ ਕਿਰਨ ਦੇ ਨਾਲ ਤੁਹਾਡੀ ਖਿਦਮਤ 'ਚ ਹਾਜ਼ਰ ਹਾਂ। ਸਾਡੀ ਪੂਰੀ ਟੀਮ ਵੱਲੋਂ ਪ੍ਰੋਗਰਾਮ ਸੁਣਨ ਵਾਲੇ ਸਾਰੇ ਸਾਥੀਆਂ ਨੂੰ ਸਾਡਾ ਮੁਹੱਬਤ ਤੇ ਖਲੂਸ ਭਰਾ ਸਲਾਮ ਕਬੂਲ ਹੋਏ। ਸਾਥੀਓ, ਉਮੀਦ ਕਰਨੀ ਆ ਕਿ ਤੁਸੀਂ ਸਾਰੇ ਖੁਦਾ ਤਾਲਾ ਦੇ ਫਜ਼ਲੋ ਕਰਮ ਨਾਲ ਖੈਰੀਅਤ ਨਾਲ ਹੋ ਤੇ ਅੱਜ ਦੇ ਪ੍ਰੋਗਰਾਮ ਦੀ ਤਫਸੀਲ ਕੁਛ ਇਸ ਤਰ੍ਹਾਂ ਹੈ ਕਿ ਪ੍ਰੋਗਰਾਮ ਦਾ ਆਗਾਜ਼ ਇੱਕ ਖੂਬਸੂਰਤ ਗੀਤ ਨਾਲ ਕੀਤਾ ਜਾਏਗਾ ਤੇ ਗੀਤ ਦੇ ਬਾਅਦ ਖੁਦਾ ਦੇ ਖਾਦਮ ਅਜ਼ਮਤ ਇਮੈਨੁਅਲ ਖੁਦਾਵੰਦ ਦੇ ਇਲਾਹੀ ਪਾਕ ਕਲਾਮ ਚੋਂ ਪੈਗਾਮ ਪੇਸ਼ ਕਰਨਗੇ। ਇਸ ਤੋਂ ਇਲਾਵਾ ਸਾਥੀਓ, ਪ੍ਰੋਗਰਾਮ ਦੇ ਆਖਿਰ 'ਚ ਇੱਕ ਹੋਰ ਖੂਬਸੂਰਤ ਗੀਤ ਤੁਹਾਡੀ ਖਿਦਮਤ 'ਚ ਪੇਸ਼ ਕੀਤਾ ਜਾਏਗਾ। ਸੋ ਆਓ ਅੱਜ ਦੇ ਪ੍ਰੋਗਰਾਮ ਦਾ ਆਗਾਜ਼ ਇਸ ਰੂਹਾਨੀ ਗੀਤ ਨਾਲ ਕਰਨੇ ਆ।
ਯਹੋਵਾ ਨ ਘਰ ਨੂੰ ਬਣਾਵੇ ਜੇ ਯਹੋਵਾ ਨ ਘਰ ਨੂੰ ਬਣਾਵੇ ਸਾਡੀ ਮਿਹਨਤ ਕਰਕ ਜਾਵੇ ਸਾਡੀ ਮਿਹਨਤ ਕਰਕ ਜਾਵੇ ਸ਼ਹਿਰਦਾਜ ਨਾ ਹੋ ਯਹੋਵਾ ਸ਼ਹਿਰਦਾਜ ਨਾ ਹੋ ਯਹੋਵਾ ਤਦ ਕੀ ਚੌਕੀਦਾਰ ਜਾ ਕੇ ਬਣਾਵੇ ਸਾਡੀ ਮਿਹਨਤ ਕਰਕ ਜਾਵੇ ਸਾਡੀ ਮਿਹਨਤ ਕਰਕ ਜਾਵੇ ਚਪਦੇ ਨ ਸੋਣਾ ਉੱਠਣਾ ਤੇ ਚਪਦੇ ਨ ਸੋਣਾ ਰੋਟੀ ਦੁੱਖਾਂ ਦੇ ਨਾਲ ਜੋ ਖਾਵੇ ਸਾਡੀ ਮਿਹਨਤ ਕਰਕ ਜਾਵੇ ਸਾਡੀ ਮਿਹਨਤ ਕਰਕ ਜਾਵੇ ਜਿਹਦਾ ਫਲ ਉਸੇ ਤੋਂ ਆਵੇ ਸਾਡੀ ਮਿਹਨਤ ਕਰਕ ਜਾਵੇ ਸਾਡੀ ਮਿਹਨਤ ਕਰਕ ਜਾਵੇ ਜੇ ਯਹੋਵਾ ਨਗਰ ਨੂੰ ਬਣਾਵੇ ਸਾਡੀ ਮਿਹਨਤ ਕਰਕ ਜਾਵੇ ਸਾਡੀ ਮਿਹਨਤ ਕਰਕ ਜਾਵੇ
ਰੋਜ਼ਾਨਾ ਐਡਵੈਂਟਿਸਟ ਵਰਲਡ ਰੇਡੀਓ 24 ਘੰਟੇ ਦਾ ਪ੍ਰੋਗਰਾਮ ਜਨੂਬੀ ਏਸ਼ੀਆ ਦੇ ਲਈ ਪੰਜਾਬੀ, ਉਰਦੂ, ਅੰਗਰੇਜ਼ੀ, ਸਿੰਧੀ ਤੇ ਦੂਜੀਆਂ ਬਹੁਤ ਸਾਰੀਆਂ ਜ਼ੁਬਾਨਾਂ ਵਿੱਚ ਨਸ਼ਰ ਕਰਦਾ ਹੈ। ਸਿਹਤ, ਮਤਵਾਜ਼ਨ ਖੁਰਾਕ, ਤਾਲੀਮ, ਖਾਨਦਾਨੀ ਜ਼ਿੰਦਗੀ ਤੇ ਬਾਈਬਲ ਮੁਕੱਦਸ ਨੂੰ ਸਮਝਣ ਦੇ ਲਈ ਐਡਵੈਂਟਿਸਟ ਵਰਲਡ ਰੇਡੀਓ ਜ਼ਰੂਰ ਸੁਣੋ। ਸਾਡੀ ਪੰਜਾਬੀ ਸਰਵਿਸ ਦਾ ਪਤਾ ਲਿਖ ਲਵੋ। ਇਨਚਾਰਜ ਪ੍ਰੋਗਰਾਮ ਉਮੀਦ ਦੀ ਕਿਰਨ, ਪੋਸਟ ਬਾਕਸ ਨੰਬਰ 32, ਲਾਹੌਰ, ਪਾਕਿਸਤਾਨ। ਐਡਵੈਂਟਿਸਟ ਵਰਲਡ ਰੇਡੀਓ ਵੱਲੋਂ ਪ੍ਰੋਗਰਾਮ ਉਮੀਦ ਦੀ ਕਿਰਨ ਨਸ਼ਰ ਕੀਤਾ ਜਾ ਰਿਹਾ ਹੈ। ਹੁਣ ਵੇਲਾ ਹੈ ਕਿ ਅਸੀਂ ਖੁਦਾ ਦੇ ਪਾਕ ਕਲਾਮ 'ਚੋਂ ਪੈਗਾਮ ਸੁਣੀਏ। ਅਤੇ ਅੱਜ ਤੁਹਾਡੇ ਲਈ ਪੈਗਾਮ ਖੁਦਾ ਦੇ ਖਾਦਮ ਅਜ਼ਮਤ ਇਮੈਨੁਅਲ ਪੇਸ਼ ਕਰਨਗੇ। ਅਤੇ ਆਓ ਆਪਣੇ ਦਿਲਾਂ ਨੂੰ ਤਿਆਰ ਕਰੀਏ ਅਤੇ ਖੁਦਾ ਦੇ ਕਲਾਮ ਨੂੰ ਸੁਣੀਏ।
ਯਿਸੂ ਮਸੀਹ ਦੇ ਨਾਂ ਵਿੱਚ ਸਾਰੇ ਸਾਥੀਆਂ ਨੂੰ ਸਲਾਮ। ਸਾਥੀਓ, ਮੈਂ ਮਸੀਹ ਯਿਸੂ ਵਿੱਚ ਤੁਹਾਡਾ ਖਾਦਮ ਅਜ਼ਮਤ ਇਮੈਨੁਅਲ ਪਾਕ ਕਲਾਮ ਦੇ ਨਾਲ ਤੁਹਾਡੀ ਖਿਦਮਤ ਵਿੱਚ ਹਾਜ਼ਰ ਹਾਂ। ਅਤੇ ਮੈਂ ਖੁਦਾਵੰਦ ਖੁਦਾ ਦਾ ਸ਼ੁਕਰ ਅਦਾ ਕਰਨਾ ਵਾਂ ਕਿ ਅੱਜ ਮੈਂ ਤੁਹਾਨੂੰ ਇੱਕ ਵਾਰ ਫਿਰ ਖੁਦਾਵੰਦ ਦਾ ਕਲਾਮ ਸੁਣਾ ਸਕਣਾ। ਸਾਥੀਓ, ਆਓ ਆਪਣੇ ਈਮਾਨ ਦੀ ਮਜ਼ਬੂਤੀ ਅਤੇ ਈਮਾਨ ਦੀ ਤਰੱਕੀ ਦੇ ਲਈ ਖੁਦਾਵੰਦ ਕਲਾਮ ਨੂੰ ਸੁਣਨੇ ਹਾਂ। ਅੱਜ ਅਸੀਂ ਖੁਦਾਵੰਦ ਕਲਾਮ 'ਚੋਂ ਸ਼ਾਦੀ ਅਤੇ ਤਲਾਕ ਦੇ ਬਾਰੇ ਜਾਣਾਂਗੇ ਅਤੇ ਇਸ ਗੱਲ ਨੂੰ ਸਿੱਖਾਂਗੇ ਕਿ ਖੁਦਾਵੰਦ ਕਲਾਮ ਸਾਨੂੰ ਇਹਦੇ ਬਾਰੇ ਕੀ ਤਾਲੀਮ ਦਿੰਦਾ ਹੈ। ਸਾਥੀਓ, ਅਗਰ ਅਸੀਂ ਮਤੀ ਰਸੂਲ ਦੀ ਅੰਜੀਲ ਦੇ 5ਵੇਂ ਬਾਬ ਦੀ 31ਵੀਂ ਅਤੇ 32ਵੀਂ ਅੱਜ ਪੜ੍ਹੀਏ ਤਾਂ ਇੱਥੇ ਆ ਲਿਖਿਆ ਹੋਇਆ ਹੈ ਕਿ ਆ ਕਿਹਾ ਗਿਆ ਸੀ ਕਿ ਜਿਹੜਾ ਕੋਈ ਆਪਣੀ ਬੀਵੀ ਨੂੰ ਛੱਡੇ ਉਹਨੂੰ ਤਲਾਕ ਨਾਮਾ ਲਿਖ ਕੇ ਦੇਵੇ। ਪਰ ਮੈਂ ਤੁਹਾਨੂੰ ਆ ਕਹਿਣਾ ਵਾਂ ਕਿ ਜਿਹੜਾ ਕੋਈ ਆਪਣੀ ਬੀਵੀ ਨੂੰ ਹਰਾਮਕਾਰੀ ਦੇ ਸਿਵਾ ਕਿਸੇ ਹੋਰ ਵਜ੍ਹਾ ਤੋਂ ਛੱਡੇ ਉਹ ਉਹਦੇ ਨਾਲ ਜ਼ਨਾ ਕਰਦਾ ਹੈ ਅਤੇ ਜਿਹੜਾ ਕੋਈ ਉਸ ਛੱਡੀ ਹੋਈ ਨਾਲ ਵਿਆਹ ਕਰੇ ਉਹ ਵੀ ਜ਼ਨਾ ਕਰਦਾ ਹੈ। ਸਾਥੀ, ਉਸ ਵੀ ਨੇ ਕਿ ਖੁਦਾਵੰਦ ਯਿਸੂ ਮਸੀਹ ਨੇ ਸ਼ਰੀਅਤ ਦਾ ਹਵਾਲਾ ਦੇ ਕਰ ਆਹ ਗੱਲ ਕਹੀ ਕਿ ਆ ਕਿਹਾ ਗਿਆ ਵੇ ਕਿ ਜਿਹੜਾ ਕੋਈ ਆਪਣੀ ਬੀਵੀ ਨੂੰ ਛੱਡੇ ਉਹਨੂੰ ਤਲਾਕ ਨਾਮਾ ਲਿਖ ਕੇ ਦੇਵੇ। ਸਾਥੀ, ਉਹ ਜਿਵੇਂ ਕਿ ਅਸੀਂ ਇਸਤਿਸਨਾ ਦੀ ਕਿਤਾਬ ਇਹਦੇ 24ਵੇਂ ਬਾਬ ਦੀ ਪਹਿਲੀ ਐਤ ਔਰ ਫਿਰ ਇਹਦੇ 19ਵੇਂ ਬਾਬ ਦੀ 7 ਐਤ, ਯਰਮਿਆ ਨਬੀ ਦੀ ਕਿਤਾਬ ਦੇ 3 ਬਾਬ ਦੀ 1 ਐਤ, 5 ਬਾਬ ਦੀ 32 ਐਤ ਔਰ ਫਿਰ ਇਸੇ ਤਰ੍ਹਾਂ ਸਾਥੀ, ਅਗਰ ਅਸੀਂ ਯਰਮਿਆ ਨਬੀ ਦੀ ਕਿਤਾਬ ਇਹਦੇ 19ਵੇਂ ਬਾਬ ਦੀ 9 ਐਤ ਪੜ੍ਹੀਏ ਤਾਂ ਇੱਥੇ ਬੜੇ ਵਾਜ਼ੇ ਤੌਰ ਨਾਲ ਸਾਨੂੰ ਆ ਗੱਲ ਪੜ੍ਹਨ ਨੂੰ ਅਤੇ ਜਾਣਨ ਨੂੰ ਮਿਲੇਗੀ ਕਿ ਖੁਦਾਵੰਦ ਦਾ ਕਲਾਮ ਮੀਆਂ ਬੀਵੀ ਅਤੇ ਤਲਾਕਨਾਮੇ ਦੇ ਬਾਰੇ ਸਾਨੂੰ ਕੀ ਤਾਲੀਮ ਦਿੰਦਾ ਹੈ। ਸਾਥੀਓ, ਇਸ ਤੋਂ ਪਹਿਲਾਂ ਕਿ ਅਸੀਂ ਤਲਾਕ ਦੇ ਬਾਰੇ ਜਾਣੀਏ ਕਿ ਇਹਦੇ ਬਾਰੇ ਬਾਈਬਲ ਮੁਕੱਦਸ ਵਿੱਚ ਕੀ ਤਾਲੀਮ ਪਾਈ ਜਾਂਦੀ ਹੈ, ਆਓ ਅਸੀਂ ਸਭ ਤੋਂ ਪਹਿਲਾਂ ਇਸ ਗੱਲ ਨੂੰ ਜਾਣੀਏ, ਇਸ ਗੱਲ ਨੂੰ ਸਿੱਖੀਏ ਕਿ ਖੁਦਾ ਦਾ ਕਲਾਮ ਸ਼ਾਦੀ ਦੇ ਬਾਰੇ ਕੀ ਸਾਨੂੰ ਤਾਲੀਮ ਦਿੰਦਾ ਹੈ। ਸਾਥੀਓ, ਜਿਵੇਂ ਕਿ ਅਸੀਂ ਪੈਦਾਇਸ਼ ਦੀ ਕਿਤਾਬ ਦੇ 2 ਬਾਬ ਦੀ 18ਵੀਂ ਆਇਤ ਵਿੱਚ ਆ ਗੱਲ ਪੜ੍ਹਦੇ ਹਾਂ ਕਿ ਖੁਦਾਵੰਦ ਖੁਦਾ ਨੇ ਕਿਹਾ ਕਿ ਆਦਮ ਦਾ ਇਕੱਲਾ ਰਹਿਣਾ ਅੱਛਾ ਨਹੀਂ ਹੈ, ਮੈਂ ਉਹਦੇ ਲਈ ਇੱਕ ਮਦਦਗਾਰ ਉਹਦੇ ਵਾਂਗੂ ਦਾ ਬਣਾਵਾਂਗਾ। ਸੋ ਖੁਦਾਵੰਦ ਕਲਾਮ ਸਾਨੂੰ ਇਸ ਗੱਲ ਦੀ ਤਾਲੀਮ ਦਿੰਦਾ ਹੈ ਕਿ ਖੁਦਾਵੰਦ ਖੁਦਾ ਨੇ ਇਬਤਦਾ ਵਿੱਚ ਜਦੋਂ ਆਦਮ ਨੂੰ ਜ਼ਮੀਨ ਦੀ ਮਿੱਟੀ ਦੇ ਨਾਲ ਬਣਾਇਆ, ਜਦੋਂ ਉਹਨੂੰ ਜ਼ਿੰਦਗੀ ਬਖਸ਼ੀ, ਉਸ ਵੇਲੇ ਖੁਦਾਵੰਦ ਨੇ ਆ ਫਰਮਾਇਆ ਕਿ ਆਦਮ ਦਾ ਇਕੱਲਾ ਰਹਿਣਾ ਅੱਛਾ ਨਹੀਂ ਹੈ, ਇਸ ਲਈ ਮੈਂ ਉਹਦੇ ਲਈ ਇੱਕ ਮਦਦਗਾਰ ਉਹਦੇ ਵਾਂਗੂ ਦਾ ਬਣਾਵਾਂਗਾ। ਸੋ ਸਾਥੀ, ਉਹ ਗੱਲ ਸੱਚ ਹੈ ਕਿ ਹਜ਼ਰਤ ਆਦਮ ਇਕੱਲੇ ਰਹਿਣ ਦੇ ਲਈ ਇਸ ਦੁਨੀਆਂ ਵਿੱਚ ਨਾ ਆਏ, ਇਕੱਲੇ ਰਹਿਣ ਦੇ ਲਈ ਉਹ ਨਾ ਬਣਾਏ ਗਏ ਸਨ, ਬਲਕਿ ਅਸੀਂ ਵੇਖਦੇ ਕਿ ਉਹਨਾਂ ਨੂੰ ਮਿਲਨਸਾਰ ਬਣਾਇਆ ਗਿਆ ਸੀ। ਤੇ ਖੁਦਾ ਦੀ ਖਾਦਮਾ ਮਿਸਿਸ ਐਲਨ ਵਾਈਟ ਫਰਮਾਉਂਦੀ ਆਪਣੀ ਕਿਤਾਬ ਕਦੀਮ ਅਬਾਈ ਬਜ਼ੁਰਗ ਵਾਂਬੀਆ ਦੇ ਸਫ਼ਰ ਨੰਬਰ 17 ਵਿੱਚ ਕਿ ਬਾਗੇ ਅਦਨ ਦੇ ਖੁਸ਼ਨੁਮਾ ਨਜ਼ਾਰੇ ਤੇ ਹੋਰ ਦੂਜੀ ਖੂਬਸੂਰਤ ਸ਼ੈਵਾਂ ਹਜ਼ਰਤ ਆਦਮ ਨੂੰ ਕਾਮਿਲ ਖੁਸ਼ੀ ਨਾ ਪਹੁੰਚਾ ਸਕੀਆਂ। ਇੱਥੋਂ ਤੱਕ ਕਿ ਫਰਿਸ਼ਤਿਆਂ ਦੀ ਸੰਗਤ ਵੀ, ਉਹਨਾਂ ਦੀ ਰਿਫਾਕਤ ਵੀ ਉਹਦੀ ਆਸੂਦਗੀ ਨੂੰ ਪੂਰਾ ਨਾ ਕਰ ਸਕੀ। ਉਹਦੀ ਜ਼ਾਤ ਦਾ ਕੋਈ ਹੋਰ ਫਰਦ ਨਾ ਸੀ ਜਿਹਨੂੰ ਉਹ ਪਿਆਰ ਕਰੇ ਤੇ ਜਿਹੜਾ ਉਹਨੂੰ ਪਿਆਰ ਕਰੇ। ਸੋ ਸਾਥੀਓ, ਅਸੀਂ ਇਸ ਗੱਲ ਨੂੰ ਵੇਖ ਸਕਦੇ ਹਾਂ ਕਿ ਬਾਗੇ ਅਦਨ ਵਿੱਚ ਜਦੋਂ ਹਜ਼ਰਤ ਆਦਮ ਸਨ, ਉਸ ਵੇਲੇ ਜਿੰਨੀਆਂ ਵੀ ਖੂਬਸੂਰਤ ਸ਼ੈਵਾਂ ਸਨ, ਖੁਸ਼ਨੁਮਾ ਨਜ਼ਾਰੇ, ਹਜ਼ਰਤ ਆਦਮ ਨੂੰ ਕੋਈ ਕਾਮਿਲ ਖੁਸ਼ੀ ਨਾ ਪਹੁੰਚਾ ਸਕੇ। ਇੱਥੋਂ ਤੱਕ ਕਿ ਜਿਹੜੀ ਫਰਿਸ਼ਤਿਆਂ ਦੀ ਰਫਾਕਤ ਸੀ, ਉਹ ਵੀ ਉਹਦੀ ਖੁਆਇਸ਼ਾਤ ਨੂੰ ਅਸੂਦਾ ਨਾ ਕਰ ਸਕੀ। ਸੋ ਉਸ ਵੇਲੇ ਹਜ਼ਰਤ ਆਦਮ ਦੀ ਜ਼ਾਤ ਦਾ ਕੋਈ ਹੋਰ ਫਰਦ ਨਾ ਸੀ ਜਿਹਨੂੰ ਉਹ ਪਿਆਰ ਕਰਦਾ ਜਾਂ ਜਿਹੜਾ ਉਹਨੂੰ ਪਿਆਰ ਕਰਦਾ। ਸੋ ਇਸ ਲਈ ਖੁਦਾਵੰਦ ਨੇ ਉਹਦੇ ਲਈ ਉਹਦੇ ਵਾਂਗੂ ਦਾ ਇੱਕ ਸਾਥੀ ਮੁਹੱਈਆ ਕੀਤਾ। ਅਤੇ ਅਸੀਂ ਖੁਦਾਵੰਦ ਕਲਾਮ ਵਿੱਚ ਆ ਗੱਲ ਪੜ੍ਹਦੇ ਹਾਂ ਕਿ ਖੁਦਾ ਨੇ ਖੁਦ ਆਦਮ ਨੂੰ ਇੱਕ ਸਾਥੀ ਦਿੱਤਾ। ਖੁਦਾਵੰਦ ਖੁਦਾ ਨੇ ਖੁਦ ਉਹਦੇ ਲਈ ਇੱਕ ਮਦਦਗਾਰ ਮੁਹੱਇਆ ਕੀਤਾ, ਅਤੇ ਇੰਜ ਦਾ ਮਦਦਗਾਰ ਜਿਹੜਾ ਕਿ ਉਹਦੇ ਵਾਂਗੂ ਦਾ ਹੈ। ਸੋ ਉਹ ਸਾਥੀ ਇਸ ਕਾਬਿਲ ਸੀ ਕਿ ਉਹਨੂੰ ਉਹ ਪਿਆਰ ਕਰੇ ਅਤੇ ਹਜ਼ਰਤ ਆਦਮ ਉਹਨੂੰ ਪਿਆਰ ਕਰ ਸਕੇ। ਸਾਥੀ, ਉਹ ਬਾਈਬਲ ਮੁਕੱਦਸ ਵਿੱਚ ਲਿਖਿਆ ਹੋਇਆ ਹੈ ਕਿ ਜਿਹੜਾ ਸਾਥੀ ਖੁਦਾ ਨੇ ਹਜ਼ਰਤ ਆਦਮ ਨੂੰ ਮੁਹੱਈਆ ਕੀਤਾ, ਜਿਹੜਾ ਉਹਦੇ ਲਈ ਇੱਕ ਮਦਦਗਾਰ ਸੀ, ਉਹ ਹਵਾ ਸੀ। ਆ ਔਰਤ ਆਦਮ ਦੀ ਪਸਲੀ ਤੋਂ ਖਲਕ ਕੀਤੀ ਗਈ, ਅਤੇ ਇਹਦਾ ਮਤਲਬ ਆਹ ਸੀ ਕਿ ਹਜ਼ਰਤ ਆਦਮ ਨੂੰ ਆ ਜਾਣੇ ਕਿ ਉਹਦੇ ਬੜੇ ਹੀ ਦਿਲ ਦੇ ਕਰੀਬ ਹੈ। ਸੋ ਸਮੇਂ ਇਸ ਗੱਲ ਨੂੰ ਅੱਜ ਜਾਣਨਾ ਹੈ ਕਿ ਔਰਤ ਪੈਰਾਂ ਦੀ ਜੁੱਤੀ ਨਹੀਂ ਹੈ, ਔਰਤ ਕੋਈ ਐਸੀ ਮਖਲੂਕ ਨਹੀਂ ਹੈ ਜਿਹਦੀ ਇੱਜ਼ਤ ਨਾ ਕੀਤੀ ਜਾਏ, ਬਲਕਿ ਅਸੀਂ ਵੇਖਦੇ ਕਿ ਖੁਦਾ ਨੇ ਆਦਮ ਦੀ ਪਸਲੀ ਤੋਂ ਇਸ ਲਈ ਉਸ ਔਰਤ ਨੂੰ ਬਣਾਇਆ, ਯਾਨੀ ਕਿ ਹਵਾ ਨੂੰ, ਤਾਂ ਕਿ ਲੋਕ ਇਸ ਗੱਲ ਨੂੰ ਜਾਣਨ ਕਿ ਆ ਮਰਦ ਦੇ ਬਰਾਬਰ ਹੈ। ਸੋ ਸਾਥੀਓ, ਅਸੀਂ ਖੁਦਾਮਦ ਕਲਾਮ ਵਿੱਚ ਆ ਗੱਲ ਪੜ੍ਹਦੇ ਹਾਂ ਕਿ ਜਦੋਂ ਖੁਦਾਮਦ ਨੇ ਹਜ਼ਰਤ ਆਦਮ ਨੂੰ ਔਰਤ ਮੁਹੱਈਆ ਕੀਤੀ, ਯਾਨੀ ਕਿ ਇੱਕ ਸਾਥੀ ਦਿੱਤਾ, ਉਸ ਵੇਲੇ ਖੁਦਾਮਦ ਨੇ ਇਹ ਫਰਮਾਇਆ ਕਿ ਇਸ ਵਾਸਤੇ ਮਰਦ ਆਪਣੇ ਮਾਂ ਬਾਪ ਨੂੰ ਛੱਡੇਗਾ ਅਤੇ ਆਪਣੀ ਬੀਵੀ ਦੇ ਨਾਲ ਮਿਲਿਆ ਰਹੇਗਾ ਅਤੇ ਉਹ ਇੱਕ ਤਨ ਹੋਣਗੇ। ਅਤੇ ਸਾਥੀਓ, ਖੁਦਾ ਦੀ ਖਾਦਮਾ ਮਿਸਿਜ਼ ਐਲਨ ਜੀ ਵਾਈਟ ਸ਼ਾਦੀ ਦੇ ਬਾਰੇ ਆ ਫਰਮਾਉਂਦੀ ਏ, ਅਗਰ ਅਸੀਂ ਖੁਦਾ ਦੀ ਖਾਦਮਾ ਮਿਸਿਜ਼ ਐਲਨ ਜੀ ਵਾਈਟ ਦੀ ਕਿਤਾਬ ਕਦੀਮ ਅਬਾਈ ਬਜ਼ੁਰਗ ਵਾਂਬੀਆ ਦੇ ਸਫ਼ਾ ਨੰਬਰ 18 ਨੂੰ ਪੜ੍ਹੀਏ, ਅਤੇ ਇੱਥੇ ਆ ਲਿਖਿਆ ਹੋਇਆ ਕਿ ਸਭ ਤੋਂ ਪਹਿਲੀ ਸ਼ਾਦੀ ਵਿੱਚ ਖੁਦਾ ਨੇ ਅਕੀਦਾ ਬਣਿਆ, ਲਿਹਾਜ਼ਾ ਇਸ ਰਸਮ ਦਾ ਸ਼ੁਰੂ ਕਰਨ ਵਾਲਾ ਕਾਇਨਾਤ ਦਾ ਖਾਲਿਕ ਹੈ। ਇਬਰਾਨੀਓ ਦੇ ਖਤ ਦੇ 13ਵੇਂ ਬਾਬ ਦੀ 4 ਆਇਤ ਵਿੱਚ ਲਿਖਿਆ ਹੋਇਆ ਹੈ ਕਿ ਵਿਆਹ ਕਰਨਾ ਸਾਰਿਆਂ ਵਿੱਚ ਇੱਜ਼ਤ ਦੀ ਗੱਲ ਸਮਝੀ ਜਾਏ। ਸੋ ਆ ਉਹਨਾਂ ਪਹਿਲੀ ਬਖਸ਼ਿਸ਼ਾਂ 'ਚੋਂ ਇੱਕ ਬਖਸ਼ਿਸ਼ ਹੈ ਜਿਹੜੀ ਖੁਦਾ ਨੇ ਇਨਸਾਨ ਨੂੰ ਦਿੱਤੀ ਹੈ, ਅਤੇ ਆ ਉਹਨਾਂ ਦੋ 'ਚੋਂ ਇੱਕ ਮੁਕੱਦਸ ਰਸਮ ਹੈ ਜਿਹੜੀ ਆਦਮ ਆਪਣੇ ਨਾਲ ਫਿਰਦੌਸ 'ਚੋਂ ਬਾਹਰ ਲੈ ਕੇ ਆਇਆ। ਜਦੋਂ ਤੱਕ ਆ ਮੁਕੱਦਸ ਰਿਸ਼ਤਾ ਅਲਾਹੀ ਅਸੂਲਾਂ 'ਤੇ ਅਮਲ ਕਰਦਾ ਰਿਹਾ, ਉਸ ਵੇਲੇ ਤੱਕ ਆ ਸ਼ਾਦੀ ਬਾਬਰਕਤ ਸਾਬਿਤ ਹੋਈ। ਸੋ ਇਸ ਤਰ੍ਹਾਂ ਬਣੇ ਨੂੰ ਇਨਸਾਨ ਨੇ ਇਸ ਗੱਲ ਨੂੰ ਜਾਣਿਆ ਕਿ ਸ਼ਾਦੀ ਪਾਕੀਜ਼ਗੀ ਅਤੇ ਖੁਸ਼ਹਾਲੀ ਦੀ ਮੁਹਾਫਿਜ਼ ਹੈ, ਆ ਜਿਸਮਾਨੀ, ਦਿਮਾਗੀ ਅਤੇ ਅਖਲਾਕੀ ਸਫਾਤ ਨੂੰ ਬੁਲੰਦ ਕਰਦੀ ਹੈ। ਸੋ ਸਾਥੀਓ, ਅਸੀਂ ਵੇਖ ਸਕਦੇ ਹਾਂ ਕਿ ਕਿਸ ਤਰ੍ਹਾਂ ਸ਼ਾਦੀ ਨੂੰ ਇੱਕ ਖਾਸ ਅਤੇ ਮੁਕੱਦਸ ਰਸਮ ਕਰਾਰ ਦਿੱਤਾ ਗਿਆ ਹੈ, ਕਿਉਂਕਿ ਇਹਨੂੰ ਕਾਇਮ ਕਰਨ ਵਾਲਾ ਖੁਦਾਵੰਦ ਖੁਦਾ ਹੈ। ਸੋ ਅਸੀਂ ਕਦੀ ਵੀ ਇਸ ਪਾਕ ਅਤੇ ਮੁਕੱਦਸ ਰਸਮ ਨੂੰ ਨਾਪਾਕ ਨਾ ਕਰੀਏ, ਇਹਨੂੰ ਆਮ ਨਾ ਮਹਿਸੂਸ ਕਰੀਏ, ਬਲਕਿ ਖੁਦਾਵੰਦ ਕਲਾਮ ਫਰਮਾਉਂਦਾ ਹੈ ਕਿ ਜਿਨ੍ਹਾਂ ਨੂੰ ਖੁਦਾ ਨੇ ਜੋੜਿਆ ਹੈ ਉਹਨੂੰ ਕੋਈ ਇਨਸਾਨ ਜੁਦਾ ਨਾ ਕਰੇ। ਸਾਥੀਓ, ਆ ਸਾਰੇ ਗੱਲਾਂ ਖੁਦਾਵੰਦ ਨੇ ਆਪਣੇ ਲੋਕਾਂ ਨੂੰ ਸਿਖਾਇਆ, ਅਤੇ ਜਦੋਂ ਖੁਦਾਵੰਦ ਨੇ ਵੇਖਿਆ ਕਿ ਲੋਕਾਂ ਨੇ ਇਸ ਮੁਕੱਦਸ ਰਸਮ ਦੀ ਬੇਹਰਮਤੀ ਕੀਤੀ ਹੈ, ਇਹਨੂੰ ਸੰਜੀਦਗੀ ਦੇ ਨਾਲ ਨਹੀਂ ਲਿਆ, ਬਲਕਿ ਉਹਨਾਂ ਨੇ ਇੱਕ ਤੋਂ ਜ਼ਿਆਦਾ ਬੀਵੀਆਂ ਕਰਨਾ ਸ਼ੁਰੂ ਕਰ ਦਿੱਤੀਆਂ ਨੇ, ਉਹਨਾਂ ਨੇ ਸ਼ਾਦੀ ਨੂੰ ਹਰਾਮਕਾਰੀ ਅਤੇ ਜ਼ਨਾਕਾਰੀ ਦਾ ਜ਼ਰੀਆ ਬਣਾ ਲਿਆ ਹੈ, ਅਸੀਂ ਵੇਖਦੇ ਕਿ ਖੁਦਾਵੰਦ ਨੇ ਉਸ ਵੇਲੇ ਆਪਣੇ ਲੋਕਾਂ 'ਤੇ ਇਸ ਕਲਾਮ ਨੂੰ ਵੀ ਜ਼ਾਹਿਰ ਕੀਤਾ ਕਿ ਅਗਰ ਕੋਈ ਸ਼ਖਸ ਆਪਣੀ ਬੀਵੀ ਦੇ ਸਿਵਾ ਕਿਸੇ ਹੋਰ ਨਾਲ ਮਿਲਾਪ ਕਰਦਾ ਹੈ ਉਹ ਗੁਨਾਹ ਕਰਦਾ ਹੈ। ਔਰ ਖੁਦਾਵੰਦ ਨੇ ਆਪਣੇ ਲੋਕਾਂ ਨੂੰ ਆ ਵੀ ਗੱਲ ਦੱਸੀ ਕਿ ਅਗਰ ਕੋਈ ਆਪਣੀ ਬੀਵੀ ਨੂੰ ਛੱਡਣਾ ਚਾਹੁੰਦਾ ਹੈ ਤਾਂ ਫਿਰ ਉਹ ਪਹਿਲਾਂ ਉਹਨੂੰ ਤਲਾਕ ਦੇਵੇ, ਅਤੇ ਤਲਾਕ ਉਸ ਸੂਰਤ ਵਿੱਚ ਦੇਵੇ ਅਗਰ ਉਹਨੇ ਕੋਈ ਗੁਨਾਹ ਕੀਤਾ ਹੈ, ਯਾਨੀ ਕਿ ਅਗਰ ਉਹ ਹਰਾਮਕਾਰੀ ਜਾਂ ਜ਼ਨਾਕਾਰੀ ਵਿੱਚ ਮੁਲਵਸ ਹੈ। ਅਗਰ ਕੋਈ ਬਿਲਾ ਵਜ੍ਹਾ ਆਪਣੀ ਬੀਵੀ ਨੂੰ ਤਲਾਕ ਦਿੰਦਾ ਹੈ, ਅਗਰ ਉਹ ਦੂਜੀ ਸ਼ਾਦੀ ਕਰਨ ਵਾਸਤੇ ਪਹਿਲੀ ਬੀਵੀ ਨੂੰ ਤਲਾਕ ਦਿੰਦਾ ਹੈ, ਇਹਦਾ ਮਤਲਬ ਹੈ ਕਿ ਉਹ ਗੁਨਾਹ ਕਰਦਾ ਹੈ। ਸਾਥੀਓ, ਆ ਸਾਰੇ ਗੱਲਾਂ ਖੁਦਾਵੰਦ ਨੇ ਆਪਣੇ ਲੋਕਾਂ ਨੂੰ ਸਿਖਾਈਆਂ ਦੱਸੀਆਂ, ਅਤੇ ਯਿਸੂ ਮਸੀਹ ਨੇ ਵੀ ਆਪਣੇ ਜ਼ਮਾਨੇ ਦੇ ਲੋਕਾਂ ਨੂੰ ਆਪਣੀ ਜ਼ਮੀਨੀ ਖਿਦਮਤ ਵਿੱਚ ਆ ਦੱਸਿਆ ਕਿ ਅਗਰ ਕੋਈ ਆਪਣੀ ਬੀਵੀ ਨੂੰ ਹਰਾਮ ਕਰਦੇ ਸਿਵਾ ਕਿਸੇ ਹੋਰ ਸਬਬ ਨਾਲ ਛੱਡਦਾ ਹੈ, ਇਹਦਾ ਮਤਲਬ ਹੈ ਕਿ ਉਹ ਗੁਨਾਹ ਕਰਦਾ ਹੈ, ਅਤੇ ਜਿਹੜਾ ਕੋਈ ਛੱਡੀ ਹੋਈ ਨਾਲ ਵਿਆਹ ਕਰਦਾ ਹੈ ਉਹ ਵੀ ਗੁਨਾਹ ਕਰਦਾ ਹੈ। ਸਾਥੀਓ, ਅਸੀਂ ਵੇਖਦੇ ਹਾਂ ਕਿ ਬਹੁਤ ਸਾਰੇ ਲੋਕ ਇੱਕ ਤੋਂ ਜ਼ਿਆਦਾ ਸ਼ਾਦੀਆਂ ਕਰਨ ਦੀ ਖੁਆਇਸ਼ ਰੱਖਦੇ ਨੇ, ਜਿਹਦੀ ਵਜ੍ਹਾ ਤੋਂ ਉਹ ਆਪਣੀ ਪਹਿਲੀ ਬੀਵੀ ਨੂੰ ਤਲਾਕ ਦੇ ਦਿੰਦੇ ਨੇ। ਸਾਥੀਓ, ਅੱਜ ਵੀ ਅਸੀਂ ਵੇਖਦੇ ਹਾਂ ਕਿ ਸਾਡੇ ਮੁਆਸ਼ਰਿਆਂ ਵਿੱਚ, ਖਾਸ ਤੌਰ ਨਾਲ ਅਸੀਂ ਯੂਰਪ ਵੱਲ ਵੇਖਦੇ ਹਾਂ, ਔਰ ਵੀ ਬਹੁਤ ਸਾਰੀ ਜਗ੍ਹਾ 'ਤੇ ਅਸੀਂ ਵੇਖਦੇ ਹਾਂ ਕਿ ਲੋਕਾਂ ਨੇ ਇਸ ਮੁਕੱਦਸ ਰਸਮ ਨੂੰ, ਸ਼ਾਦੀ ਵਰਗੀ ਪਾਕ ਰਸਮ ਨੂੰ, ਇੱਕ ਆਮ ਜਿਹੀ ਰਸਮ ਮਹਿਸੂਸ ਕਰਨ ਲੱਗ ਗਏ ਨੇ। ਸ਼ਾਇਦ ਬਹੁਤ ਸਾਰੇ ਲੋਕਾਂ ਦੇ ਨਜ਼ਦੀਕ ਸ਼ਾਦੀ ਇੱਕ ਜਿਸਮਾਨੀ ਖੁਆਇਸ਼ ਨੂੰ ਪੂਰਾ ਕਰਨਾ ਹੈ, ਪਰ ਸਾਥੀਓ, ਅਸੀਂ ਵੇਖਦੇ ਕਿ ਖੁਦਾਵੰਦ ਨੇ ਇਸ ਲਈ ਇਸ ਪਾਕ ਅਤੇ ਮੁਕੱਦਸ ਰਸਮ ਨੂੰ ਕਾਇਮ ਕੀਤਾ ਹੈ ਤਾਂ ਕਿ ਇਨਸਾਨ ਖੁਦਾਵੰਦ ਆਪਣੇ ਖੁਦਾ ਦੇ ਨਾਲ ਵਫ਼ਾਦਾਰ ਰਹੇ, ਅਤੇ ਇਨਸਾਨ ਆਪਣੇ ਆਪ ਨੂੰ ਬਹੁਤ ਸਾਰੀ ਬੁਰਾਈਆਂ ਤੋਂ ਦੂਰ ਰੱਖੇ, ਮਹਿਫੂਜ਼ ਰੱਖੇ। ਸਾਥੀਓ, ਅਸੀਂ ਵੇਖਦੇ ਕਿ ਖੁਦਾਵੰਦ ਲੋਕਾਂ ਵਾਸਤੇ ਐਸੇ ਕਾਨੂੰਨ ਕਾਇਮ ਕਰਦਾ ਹੈ, ਇਹਦੇ ਕਾਨੂੰਨ ਬਣਾਉਂਦਾ ਹੈ ਜਿਨ੍ਹਾਂ 'ਤੇ ਇਨਸਾਨ ਅਮਲ ਕਰਕੇ ਆਪਣੇ ਆਪ ਨੂੰ ਬਹੁਤ ਸਾਰੀ ਬੁਰਾਈਆਂ ਤੋਂ ਬਚਾ ਸਕਦਾ ਹੈ। ਸਾਥੀਓ, ਖੁਦਾਵੰਦ ਦਾ ਕਲਾਮ ਸਾਨੂੰ ਸਾਰਿਆਂ ਨੂੰ ਇਸ ਗੱਲ ਦੀ ਤਾਲੀਮ ਦਿੰਦਾ ਹੈ ਕਿ ਸ਼ੌਹਰ ਆਪਣੀ ਬੀਵੀ ਨਾਲ ਮੁਹੱਬਤ ਰੱਖੇ ਅਤੇ ਬੀਵੀ ਆਪਣੀ ਸ਼ੌਹਰ ਦੇ ਤਾਬੇ ਰਹੇ। ਅਸੀਂ ਵੇਖਦੇ ਕਿ ਪਾਲੂਸ ਰਸੂਲ ਆਪਣੇ ਖਤ ਵਿੱਚ ਸ਼ੌਹਰਾਂ ਵਾਸਤੇ ਅਤੇ ਬੀਵੀਆਂ ਵਾਸਤੇ ਇਸ ਗੱਲ ਦੀ ਨਸੀਹਤ ਕਰਦਾ ਹੈ, ਇਸ ਗੱਲ ਦੀ ਉਹ ਹਦਾਇਤ ਕਰਦਾ ਹੈ। ਅਗਰ ਅਸੀਂ ਇਫਸੀਓਂ ਦਾ ਖਾਤੇ ਦੇ 5 ਬਾਬ ਦੀ 22ਵੀਂ ਤੋਂ ਲੈ ਕੇ 31ਵੀਂ ਤੱਕ ਪੜ੍ਹੀਏ ਤਾਂ ਇੱਥੇ ਆ ਲਿਖਿਆ ਹੋਇਆ ਹੈ ਕਿ ਇਹ ਬੀਵੀ ਉਹ ਆਪਣੇ ਸ਼ੋਹਰਾਂ ਦੀ ਅੰਜੀ ਤਾਬੇ ਰਹੋ ਜਿਵੇਂ ਖੁਦਾਵੰਦ ਦੀ, ਕਿਉਂਕਿ ਸ਼ੋਹਰ ਬੀਵੀ ਦਾ ਸਿਰ ਹੈ ਅਤੇ ਜਿਵੇਂ ਮਸੀਹ ਕਲੀਸਿਆ ਦਾ ਸਿਰ ਹੈ ਅਤੇ ਉਹ ਖੁਦ ਬਦਨ ਦਾ ਬਚਾਉਣ ਵਾਲਾ ਹੈ। ਪਰ ਜਿਵੇਂ ਕਲੀਸਿਆ ਮਸੀਹ ਦੇ ਤਾਬੇ ਵੇ, ਉਂਝ ਬੀਵੀਆਂ ਵੀ ਹਰ ਗੱਲ ਵਿੱਚ ਆਪਣੇ ਸ਼ੋਹਰਾਂ ਦੇ ਤਾਬੇ ਹੋਣ। ਇਹ ਸ਼ੋਹਰੋ ਆਪਣੀ ਬੀਵੀਆਂ ਨਾਲ ਮੁਹੱਬਤ ਰੱਖੋ ਜਿਵੇਂ ਮਸੀਹ ਨੇ ਵੀ ਕਲੀਸਿਆ ਦੇ ਨਾਲ ਮੁਹੱਬਤ ਕਰਕੇ ਆਪਣੇ ਆਪ ਨੂੰ ਦਿਵਾਸ ਦੇ ਮੌਤ ਦੇ ਹਵਾਲੇ ਕਰ ਦਿੱਤਾ ਤਾਂ ਕਿ ਉਹਨੂੰ ਕਲਾਮ ਦੇ ਨਾਲ ਪਾਣੀ ਤੋਂ ਗੁਸਲ ਦੇ ਕੇ ਅਤੇ ਸਾਫ਼ ਕਰਕੇ ਮੁਕੱਦਸ ਬਣਾਏ ਅਤੇ ਕੰਜ ਦੀ ਜਲਾਲ ਵਾਲੀ ਕਲੀਸਿਆ ਬਣਾ ਕੇ ਆਪਣੇ ਸਾਹਮਣੇ ਪੇਸ਼ ਕਰੇ ਜਿਹਦੇ ਬਦਨ ਵਿੱਚ ਦਾਗ ਜਾਂ ਦੱਬਾ ਜਾਂ ਜੂਰੀ ਜਾਂ ਕੋਈ ਵੀ ਅੰਜ ਦੀ ਸ਼ੈ ਨਾ ਹੋਏ ਬਲਕਿ ਪਾਕ ਅਤੇ ਬੇਐਬ ਹੋਏ। ਇਸੇ ਤਰ੍ਹਾਂ ਸ਼ੋਹਰਾਂ ਨੂੰ ਵੀ ਇਹ ਚਾਹੀਦਾ ਕਿ ਉਹ ਆਪਣੀ ਬੀਵੀਆਂ ਦੇ ਨਾਲ ਮੁਹੱਬਤ ਰੱਖਣ ਜਿਵੇਂ ਆਪਣੇ ਬਦਨ ਨਾਲ ਰੱਖਦੇ ਨੇ। ਇਸੇ ਤਰ੍ਹਾਂ ਸ਼ੋਹਰਾਂ ਨੂੰ ਵੀ ਚਾਹੀਦਾ ਕਿ ਉਹ ਆਪਣੀ ਬੀਵੀਆਂ ਦੇ ਨਾਲ ਆਪਣੇ ਬਦਨ ਦੇ ਵਾਂਗੂ ਮੁਹੱਬਤ ਰੱਖਣ। ਜਿਹੜਾ ਆਪਣੀ ਬੀਵੀ ਨਾਲ ਮੁਹੱਬਤ ਰੱਖਦਾ ਹੈ ਉਹ ਆਪਣੇ ਆਪ ਨਾਲ ਮੁਹੱਬਤ ਰੱਖਦਾ ਹੈ, ਕਿਉਂਕਿ ਕਦੀ ਕਿਸੇ ਨੇ ਆਪਣੇ ਜਿਸਮ ਦੇ ਨਾਲ ਦੁਸ਼ਮਣੀ ਨਹੀਂ ਰੱਖੀ, ਬਲਕਿ ਉਹ ਉਹਨੂੰ ਪਾਲਦਾ ਅਤੇ ਪਰਵਰਿਸ਼ ਕਰਦਾ ਹੈ, ਜਿਵੇਂ ਕਿ ਮਸੀਹ ਕਲੀਸਿਆ ਨੂੰ। ਇਸ ਲਈ ਕਿ ਅਸੀਂ ਉਹਦੇ ਬਦਨ ਦੇ ਉਜ਼ੂ ਹਾਂ। ਇਸੇ ਸਬਬ ਤੋਂ ਆਦਮੀ ਬਾਪ ਦੇ ਨਾਲ ਅਤੇ ਮਾਂ ਤੋਂ ਜੁਦਾ ਹੋ ਕੇ ਆਪਣੀ ਬੀਵੀ ਦੇ ਨਾਲ ਮਿਲਿਆ ਰਹੇਗਾ ਅਤੇ ਉਹ ਦੋਵੇਂ ਇੱਕ ਜਿਸਮ ਹੋਣਗੇ। ਆਪੇ ਤਾਂ ਬੜਾ ਵੱਡਾ ਹੈ, ਪਰ ਮੈਂ ਮਸੀਹ ਅਤੇ ਕਲੀਸਿਆ ਦੀ ਬਾਬਤ ਕਹਿਣਾ ਵਾਂ, ਬਹਰਹਾਲ ਤੁਹਾਡੇ 'ਚੋਂ ਵੀ ਹਰੇਕ ਆਪਣੀ ਬੀਵੀ ਦੇ ਨਾਲ ਆਪਣੀ ਮਾਨਦ ਮੁਹੱਬਤ ਰੱਖੇ ਅਤੇ ਬੀਵੀ ਇਸ ਗੱਲ ਦਾ ਖਿਆਲ ਰੱਖੇ ਕਿ ਆਪਣੇ ਸ਼ੋਹਰ ਤੋਂ ਡਰਦੀ ਰਹੇ। ਸੋ ਸਾਥੀਓ, ਅਸੀਂ ਵੇਖਦੇ ਹਾਂ ਕਿ ਖੁਦਾਵੰਦ ਦੇ ਕਲਾਮ ਵਿੱਚ ਇਸ ਗੱਲ 'ਤੇ ਜ਼ੋਰ ਦਿੱਤਾ ਗਿਆ ਹੈ ਕਿ ਜਿਹੜੇ ਸ਼ੋਹਰ ਨੇ ਉਹ ਆਪਣੀ ਬੀਵੀਆਂ ਦੇ ਨਾਲ ਮੁਹੱਬਤ ਰੱਖਣ ਅਤੇ ਜਿਹੜੀ ਬੀਵੀਆਂ ਨੇ ਉਹ ਆਪਣੇ ਸ਼ੋਹਰਾਂ ਦੇ ਤਾਬੇ ਰਹਿਣ। ਜਦੋਂ ਅਸੀਂ ਇਹਨਾਂ ਗੱਲਾਂ 'ਤੇ ਅਮਲ ਕਰਦੇ ਹਾਂ, ਉਸ ਵੇਲੇ ਅਸੀਂ ਖੁਦਾਵੰਦ ਆਪਣੇ ਖੁਦਾ ਦੇ ਨਾਲ ਮੁਹੱਬਤ ਰੱਖਣ ਵਾਲੇ ਬਣਦੇ ਹਾਂ। ਪਰ ਸਾਥੀਓ, ਜਦੋਂ ਸਾਡੇ ਜ਼ਿਹਨਾਂ ਵਿੱਚ ਆਹ ਸੋਚ ਆ ਜਾਂਦੀ ਹੈ ਕਿ ਅਸਾਂ ਆਪਣੀ ਬੀਵੀ ਨੂੰ ਛੱਡਣਾ ਹੈ ਅਤੇ ਦੂਜੀ ਔਰਤ ਨੂੰ ਆਪਣੀ ਬੀਵੀ ਬਣਾਉਣਾ ਹੈ, ਯਾਦ ਰੱਖੋ ਕਿ ਉਸ ਵੇਲੇ ਅਸੀਂ ਖੁਦਾ ਦੀ ਮੁਹੱਬਤ ਦਾ ਇਨਕਾਰ ਕਰਦੇ ਹਾਂ, ਆਪਣੇ ਇਮਾਨ ਤੋਂ ਫਿਰ ਜਾਂਦੇ ਹਾਂ, ਅਸੀਂ ਫਿਰ ਬਾਈਬਲ ਮੁਕੱਦਸ ਦੀਆਂ ਗੱਲਾਂ ਨੂੰ ਤਰਕ ਕਰ ਦਿੰਦੇ ਹਾਂ, ਕਿਉਂਕਿ ਖੁਦਾ ਦਾ ਕਲਾਮ ਬੜੇ ਵਾਜ਼ਿ ਤੌਰ ਨਾਲ ਸਾਨੂੰ ਇਸ ਗੱਲ ਦਾ ਹੁਕਮ ਦਿੰਦਾ ਹੈ, ਸਾਨੂੰ ਇਸ ਗੱਲ ਦੀ ਤਾਲੀਮ ਦਿੰਦਾ ਹੈ ਕਿ ਖੁਦਾ ਦਾ ਬੰਦਾ ਇੱਕ ਬੀਵੀ ਦਾ ਸ਼ੋਹਰ ਹੈ ਅਤੇ ਬੀਵੀ ਦੇ ਲਈ ਵੀ ਇਹੀ ਹੁਕਮ ਪਾਇਆ ਜਾਂਦਾ ਕਿ ਉਹਦਾ ਵੀ ਇੱਕ ਹੀ ਸ਼ੋਹਰ ਹੈ। ਪਰ ਸਾਥੀਓ, ਜਿਹੜਾ ਸ਼ੋਹਰ ਜਾਂ ਜਿਹੜੀ ਬੀਵੀ ਦੂਜੀ ਸ਼ਾਦੀ ਦੇ ਬਾਰੇ ਸੋਚਦੀ ਹੈ, ਯਾਦ ਰੱਖੋ ਕਿ ਉਹ ਖੁਦਾ ਦੇ ਕਲਾਮ ਦੇ ਮੁਤਾਬਿਕ ਗੁਨਾਹ ਦਾ ਚਨਾਉ ਕਰਦੀ ਹੈ। ਖੁਦਾਵੰਦ ਦਾ ਕਲਾਮ ਫਰਮਾਉਂਦਾ ਹੈ ਕਿ ਸ਼ੋਹਰ ਅਤੇ ਬੀਵੀ ਕਿਸ ਸੂਰਤ ਵਿੱਚ ਦੂਜੀ ਸ਼ਾਦੀ ਕਰ ਸਕਦੀ ਹੈ। ਪਹਿਲੀ ਸੂਰਤ ਆ ਕਿ ਅਗਰ ਸ਼ੋਹਰ ਜਾਂ ਬੀਵੀ ਹਰਾਮਕਾਰੀ ਵਿੱਚ ਜਾਂ ਜ਼ਨਾਕਾਰੀ ਵਿੱਚ ਮੁਲਵਿਸ ਹੈ ਅਤੇ ਉਹ ਆਪਣੀ ਬਦੀ ਤੋਂ ਆਪਣੇ ਗੁਨਾਹ ਤੋਂ ਬਾਜ਼ ਨਹੀਂ ਆਉਂਦੀ ਜਾਂ ਆਉਂਦੀ ਆ, ਇਸ ਸੂਰਤ ਵਿੱਚ ਉਹਨੂੰ ਛੱਡਿਆ ਜਾ ਸਕਦਾ ਹੈ, ਉਹਦੇ ਕੋਲੋਂ ਤਲਾਕ ਲਈ ਜਾ ਸਕਦੀ ਹੈ। ਅਤੇ ਦੂਜੀ ਸੂਰਤ ਆਵੇ ਕਿ ਅਗਰ ਸ਼ੋਹਰ ਮਰ ਜਾਂਦਾ ਅਤੇ ਉਸ ਸੂਰਤ ਵਿੱਚ ਬੀਵੀ ਸ਼ਾਦੀ ਕਰ ਸਕਦੀ ਹੈ, ਜਾਂ ਅਗਰ ਬੀਵੀ ਮਰ ਜਾਂਦੀ ਤਾਂ ਉਸ ਸੂਰਤ ਵਿੱਚ ਸ਼ੋਹਰ ਦੂਜੀ ਸ਼ਾਦੀ ਕਰ ਸਕਦਾ ਹੈ। ਜਿਵੇਂ ਕਿ ਅਸੀਂ ਪਾਲੂਸ ਰਸੂਲ ਦਾ ਖਤ ਰੋਮੀਓ ਦੇ ਨਾਮ ਦੇ 7ਵੇਂ ਬਾਬ ਦੀ 3ਜੀ ਆਇਤ ਵਿੱਚ ਆ ਗੱਲ ਪੜ੍ਹਦੇ ਹਾਂ ਕਿ ਅਗਰ ਸ਼ੋਹਰ ਦੇ ਜੀਤੇ ਜੀ ਦੂਸਰੇ ਮਰਦ ਦੀ ਹੋ ਜਾਏ ਤਾਂ ਜ਼ਾਨੀਆ ਕਹਿਲਾਏਗੀ, ਪਰ ਅਗਰ ਸ਼ੋਹਰ ਮਰ ਜਾਏ ਤਾਂ ਉਹ ਉਸ ਸ਼ਰੀਅਤ ਤੋਂ ਆਜ਼ਾਦ ਹੈ, ਇੱਥੋਂ ਤੱਕ ਕਿ ਅਗਰ ਦੂਜੇ ਮਰਦ ਦੀ ਹੋ ਜਾਏ ਵੀ ਤਾਂ ਜ਼ਾਨੀਆ ਕਹਿਲਾਏਗੀ। ਸੋ ਸਾਥੀਓ, ਖੁਦਾਵੰਦ ਦੇ ਕਲਾਮ ਵਿੱਚ ਅਸੀਂ ਆ ਗੱਲ ਪੜ੍ਹਦੇ ਹਾਂ ਕਿ ਅਗਰ ਔਰਤ ਦਾ ਸ਼ੋਹਰ ਮੌਜੂਦ ਹੈ ਤਾਂ ਫਿਰ ਉਸ ਔਰਤ ਨੂੰ ਸ਼ਰੀਅਤ ਮੁਤਾਬਿਕ ਆਪਣੇ ਸ਼ੋਹਰ ਦੀ ਜ਼ਿੰਦਗੀ ਤੱਕ ਉਹਦੇ ਪਾਬੰਦ ਰਹਿਣਾ ਹੋਏਗਾ, ਪਰ ਅਗਰ ਸ਼ੋਹਰ ਮਰ ਗਿਆ ਤਾਂ ਫਿਰ ਉਹ ਸ਼ੋਹਰ ਦੀ ਸ਼ਰੀਅਤ ਤੋਂ ਆਜ਼ਾਦ ਹੈ। ਇਸੇ ਤਰ੍ਹਾਂ ਸ਼ੋਹਰ ਦੇ ਲਈ ਵੀ ਇਹੀ ਗੱਲ ਹੈ ਕਿ ਜਦੋਂ ਤੱਕ ਉਹਦੀ ਬੀਵੀ ਜ਼ਿੰਦਾ ਹੈ ਉਹ ਆਪਣੀ ਬੀਵੀ ਦਾ ਪਾਬੰਦ ਹੈ, ਉਹਦੇ ਨਾਲ ਵਫ਼ਾਦਾਰ ਰਹੇ, ਪਰ ਅਗਰ ਉਹ ਮਰ ਗਈ ਹੈ ਤਾਂ ਫਿਰ ਉਹ ਉਸ ਸ਼ਰੀਅਤ ਤੋਂ ਆਜ਼ਾਦ ਹੈ। ਸੋ ਸਾਥੀਓ, ਅਸੀਂ ਵੇਖਦੇ ਕਿ ਖੁਦਾ ਦਾ ਕਲਾਮ ਬੜੇ ਵਾਜ਼ਿ ਤੌਰ ਨਾਲ ਸਾਨੂੰ ਸ਼ਾਦੀ ਦੇ ਬਾਰੇ, ਤਲਾਕ ਦੇ ਬਾਰੇ ਤਾਲੀਮ ਦਿੰਦਾ ਹੈ। ਸੋ ਅਸਾਂ ਆਪਣੇ ਆਪ ਨੂੰ ਖੁਦਾ ਦੇ ਹਜ਼ੂਰ ਬੇਐਬ ਰੱਖਣਾ ਹੈ, ਜ਼ਿੰਦਗੀ ਗੁਜ਼ਾਰਨ ਦੇ ਲਈ ਜਿਹੜੇ ਸਾਨੂੰ ਅਸੂਲ ਦੱਸੇ ਗਏ ਨੇ ਅਸਾਂ ਉਹਨਾਂ ਨੂੰ ਆਪਣੇ ਸਾਹਮਣੇ ਰੱਖਣਾ ਹੈ ਤਾਂ ਕਿ ਅਸੀਂ ਗੁਨਾਹ ਦੇ ਰਾਹ ਵੱਲ ਨਾ ਚਲੇ ਜਾਈਏ। ਸਾਥੀਓ, ਇੱਕ ਵਾਕਿਆ ਮੈਂ ਤੁਹਾਡੇ ਨਾਲ ਸ਼ੇਅਰ ਕਰਨਾ ਚਾਹਾਂਗਾ। ਇੱਕ ਦਿਨ ਇੱਕ ਸ਼ਖਸ ਮੇਰੇ ਕੋਲ ਆਇਆ ਅਤੇ ਉਹਨੇ ਮੇਰੇ ਕੋਲੋਂ ਇੱਕ ਸਵਾਲ ਪੁੱਛਿਆ। ਉਹਨੇ ਕਿਹਾ ਕਿ ਪਾਦਰੀ ਸਾਹਿਬ, ਮੈਂ ਸ਼ਾਦੀ ਕਰਨਾ ਚਾਹੁੰਦਾ ਵਾਂ, ਤੁਸੀਂ ਮੈਨੂੰ ਬਾਈਬਲ ਮੁਕੱਦਸ 'ਚੋਂ ਦੱਸੋ ਕਿ ਕੀ ਮੈਂ ਦੂਜੀ ਸ਼ਾਦੀ ਕਰ ਸਕਦਾ ਵਾਂ। ਜਦੋਂ ਮੈਂ ਉਸ ਭਰਾ ਦੀ ਗੱਲ ਸੁਣੀ ਤਾਂ ਮੈਂ ਉਹਦੇ ਕੋਲੋਂ ਆ ਸਵਾਲ ਪੁੱਛਿਆ ਕਿ ਮੇਰੇ ਭਰਾ ਤੂੰ ਦੂਜੀ ਸ਼ਾਦੀ ਕਿਉਂ ਕਰਨਾ ਚਾਹੁੰਦਾ, ਕੀ ਇਹਦੀ ਵਜ੍ਹਾ ਹੈ? ਉਹਨੇ ਕਿਹਾ ਕਿ ਮੇਰੀ ਜਿਹੜੀ ਬੀਵੀ ਹੈ ਉਹ ਕਾਫ਼ੀ ਬਿਮਾਰ ਹੈ ਅਤੇ ਉਹਦਾ ਠੀਕ ਹੋਣਾ ਮੁਸ਼ਕਲ ਹੈ, ਸੋ ਮੈਂ ਚਾਹੁੰਦਾ ਵਾਂ ਕਿ ਮੈਂ ਹੁਣ ਦੂਜੀ ਸ਼ਾਦੀ ਕਰ ਲਾਂ। ਪਰ ਮੈਂ ਆਪਣੇ ਉਸ ਭਰਾ ਨੂੰ ਆ ਦੱਸਿਆ, ਖੁਦਾਵੰਦ ਦੇ ਕਲਾਮ 'ਚੋਂ ਇਸ ਮੁਸੀਦਾ ਆਹੀ ਹਵਾਲਾ ਉਹਦੇ ਸਾਹਮਣੇ ਮੈਂ ਪੇਸ਼ ਕੀਤਾ। ਮੈਂ ਉਹਨੂੰ ਦੱਸਿਆ ਕਿ ਖੁਦਾਵੰਦ ਦਾ ਕਲਾਮ ਤੇਰੇ ਇਸ ਸਵਾਲ ਦੇ ਬਾਰੇ ਆ ਜਵਾਬ ਦਿੰਦਾ ਹੈ। ਇਸ ਮਸੀਹ ਨੇ ਫਰਮਾਇਆ ਕਿ ਮੈਂ ਤੁਹਾਨੂੰ ਆ ਕਹਿਣਾ ਵਾਂ ਕਿ ਜਿਹੜਾ ਕੋਈ ਆਪਣੀ ਬੀਵੀ ਨੂੰ ਹਰਾਮਕਾਰੀ ਦੇ ਸਿਵਾ ਕਿਸੇ ਹੋਰ ਵਜ੍ਹਾ ਤੋਂ ਛੱਡੇਗਾ, ਇਹਦਾ ਮਤਲਬ ਹੈ ਕਿ ਉਹ ਗੁਨਾਹ ਕਰਦਾ, ਅਤੇ ਜਿਹੜਾ ਕੋਈ ਛੱਡੀ ਹੋਈ ਨਾਲ ਵਿਆਹ ਕਰੇਗਾ ਉਹ ਵੀ ਗੁਨਾਹ ਕਰਦਾ। ਸੋ ਜਦੋਂ ਮੈਂ ਕਲਾਮ ਉਹਦੇ ਸਾਹਮਣੇ ਪੇਸ਼ ਕੀਤਾ, ਉਹ ਸ਼ਖਸ ਖਾਮੋਸ਼ ਹੋ ਗਿਆ ਅਤੇ ਫਿਰ ਉਹਨੇ ਇਹ ਸਵਾਲ ਕੀਤਾ ਕਿ ਕੀ ਮੈਂ ਦੂਜੀ ਸ਼ਾਦੀ ਨਹੀਂ ਕਰ ਸਕਦਾ। ਮੈਂ ਉਹਨੂੰ ਦੱਸਿਆ ਕਿ ਖੁਦਾਵੰਦ ਦਾ ਕਲਾਮ ਤੇਰੇ ਸਾਹਮਣੇ ਵੇ, ਫੈਸਲਾ ਤੂੰ ਕਰਨਾ ਹੈ, ਚੁਣਾਓ ਤੇਰਾ ਆਪਣਾ ਹੈ। ਸਾਥੀਓ, ਮੈਂ ਨਹੀਂ ਜਾਣਦਾ ਕਿ ਉਸ ਸ਼ਖਸ ਨੇ ਉਹਦੇ ਬਾਅਦ ਕੀ ਫੈਸਲਾ ਕੀਤਾ, ਕੀ ਚੁਣਾਓ ਕੀਤਾ, ਪਰ ਸਾਥੀਓ, ਯਕੀਨਨ ਉਹ ਸ਼ਖਸ ਸੱਚਾਈ ਤੋਂ ਵਾਕਿਫ ਹੋ ਗਿਆ। ਉਹ ਇਸ ਗੱਲ ਨੂੰ ਜਾਣ ਗਿਆ ਕਿ ਖੁਦਾ ਦਾ ਕਲਾਮ ਸਾਨੂੰ ਸ਼ਾਦੀ ਦੇ ਬਾਰੇ ਅਤੇ ਤਲਾਕ ਦੇ ਬਾਰੇ ਕੀ ਤਾਲੀਮ ਦਿੰਦਾ ਹੈ। ਸੋ ਅਸੀਂ ਹਮੇਸ਼ਾ ਇਸ ਗੱਲ ਨੂੰ ਯਾਦ ਰੱਖੀਏ ਕਿ ਸ਼ੋਹਰ ਮਰਦੇ ਦਮ ਤੱਕ ਆਪਣੀ ਬੀਵੀ ਦਾ ਪਾਬੰਦ ਹੈ ਅਤੇ ਬੀਵੀ ਵੀ ਮਰਦੇ ਦਮ ਤੱਕ ਆਪਣੇ ਸ਼ੋਹਰ ਦੇ ਪਾਬੰਦ ਹੈ। ਖੁਦਾਵੰਦ ਦਾ ਦੋਵਾਂ ਦੇ ਲਈ ਆ ਹੁਕਮ ਹੈ ਕਿ ਉਹ ਇੱਕ ਦੂਜੇ ਨਾਲ ਪਿਆਰ ਕਰਨ, ਮੁਹੱਬਤ ਕਰਨ, ਇੱਕ ਦੂਜੇ ਦਾ ਸਾਥ ਦੇਣ, ਦੁੱਖ ਸੁੱਖ ਵਿੱਚ, ਬਿਮਾਰੀ ਵਿੱਚ ਇੱਕ ਦੂਜੇ ਨੂੰ ਤਸੱਲੀ ਦੇਣ। ਸਾਥੀਓ, ਜਿਵੇਂ ਯਿਸੂ ਮਸੀਹ ਨੇ ਆਪਣੀ ਕਲੀਸਿਆ ਦੇ ਨਾਲ ਮੁਹੱਬਤ ਰੱਖੀ, ਜਿਵੇਂ ਯਿਸੂ ਮਸੀਹ ਨੇ ਆਪਣੀ ਕਲੀਸਿਆ ਦੇ ਲਈ ਆਪਣੀ ਜਾਨ ਦੇ ਦਿੱਤੀ, ਉਸੇ ਤਰ੍ਹਾਂ ਸ਼ੋਹਰਾਂ ਨੂੰ ਚਾਹੀਦਾ ਹੈ ਕਿ ਉਹ ਆਪਣੀ ਬੀਵੀਆਂ ਦੇ ਨਾਲ ਮੁਹੱਬਤ ਰੱਖਣ, ਉਹਨਾਂ ਨਾਲ ਵਫਾਦਾਰ ਰਹਿਣ ਤੇ ਬੀਵੀਆਂ ਨੂੰ ਵੀ ਚਾਹੀਦਾ ਕਿ ਉਹ ਵੀ ਆਪਣੇ ਸ਼ੋਹਰਾਂ ਦੇ ਨਾਲ ਮੁਹੱਬਤ ਰੱਖਣ। ਸੋ ਸਾਥੀਓ, ਖੁਦਾਵੰਦ ਦਾ ਕਲਾਮ ਸਾਨੂੰ ਬੜੇ ਵਾਜ਼ਿਹ ਤੌਰ ਨਾਲ ਇਸ ਗੱਲ ਦੀ ਤਾਲੀਮ ਦਿੰਦਾ ਹੈ ਕਿ ਸ਼ਾਦੀ ਇੱਕ ਪਾਕ ਤੇ ਮੁਕੱਦਸ ਰਸਮ ਹੈ ਜਿਹਨੂੰ ਕਾਇਮ ਕਰਨ ਵਾਲਾ ਖੁਦਾ ਹੈ, ਤੇ ਉਹ ਚਾਹੁੰਦਾ ਹੈ ਕਿ ਅਸੀਂ ਆਪਣੇ ਆਪ ਨੂੰ ਹਰ ਤਰ੍ਹਾਂ ਦੀ ਬੁਰਾਈ ਤੋਂ ਦੂਰ ਰੱਖੀਏ, ਅਸੀਂ ਉਹਨਾਂ ਕਾਨੂੰਨ ਤੇ ਜਿਹੜੇ ਕਿ ਸ਼ਾਦੀ ਦੇ ਬਾਰੇ ਨੇ ਉਹਨਾਂ ਤੇ ਪੂਰਾ ਉਤਰੀਏ ਤਾਂ ਕਿ ਅਸੀਂ ਖੁਦਾ ਦੇ ਹਜ਼ੂਰ ਮਕਬੂਲ ਠਹਿਰੀਏ। ਸਾਥੀਓ, ਖੁਦਾਵੰਦ ਉਸ ਮੀਆਂ ਬੀਵੀ ਤੋਂ ਖੁਸ਼ ਹੁੰਦਾ ਹੈ ਜਿਹੜਾ ਇੱਕ ਦੂਜੇ ਨਾਲ ਮੁਹੱਬਤ ਕਰਦਾ ਹੈ, ਪਿਆਰ ਕਰਦਾ ਹੈ, ਆਪਣੇ ਖਾਨਦਾਨ ਨੂੰ ਮਜ਼ਬੂਤ ਬਣਾਉਂਦਾ ਹੈ ਤੇ ਖੁਦਾਵੰਦ ਆਪਣੇ ਖੁਦਾ ਦੇ ਨਾਲ ਵਫਾਦਾਰ ਰਹਿੰਦਾ ਹੈ। ਯਕੀਨਨ ਉਹ ਖਾਨਦਾਨ ਬਹੁਤ ਸਾਰੀ ਬੁਰਾਈਆਂ ਤੋਂ ਬਚਦਾ ਹੈ, ਯਕੀਨਨ ਉਹ ਖਾਨਦਾਨ ਨਿਜਾਤ ਪਾਉਂਦਾ ਹੈ ਤੇ ਖੁਦਾਵੰਦ ਕੋਲੋਂ ਬਰਕਤ ਤੇ ਬਰਕਤ ਪਾਉਂਦਾ ਹੈ। ਸੋ ਸਾਥੀਓ, ਅਗਰ ਸਾਡੇ ਜ਼ਿਹਨਾਂ ਵਿੱਚ ਬੁਰੀ ਸੋਚਾਂ ਨੇ, ਬੁਰੇ ਖਿਆਲਾਤ ਨੇ, ਬੁਰੇ ਮਨਸੂਬੇ ਨੇ, ਤੇ ਫਿਰ ਅੱਜ ਹੀ ਅਸੀਂ ਉਹਨਾਂ ਨੂੰ ਤਰਕ ਕਰੀਏ ਤੇ ਆਪਣੇ ਆਪ ਨੂੰ ਖੁਦਾ ਦੇ ਸਮਝ ਦੇਈਏ, ਆਪਣੇ ਆਪ ਨੂੰ ਹਰ ਤਰ੍ਹਾਂ ਦੀ ਬੁਰਾਈ ਤੋਂ ਮਹਿਫੂਜ਼ ਰੱਖੀਏ, ਅਸੀਂ ਆਪਣੇ ਆਪ ਨੂੰ ਖੁਦਾ ਦੇ ਹਜ਼ੂਰ ਪਾਕ ਸਾਫ਼ ਰੱਖੀਏ, ਕਿਉਂਕਿ ਖੁਦਾਵੰਦ ਚਾਹੁੰਦਾ ਹੈ ਕਿ ਅਸੀਂ ਪਾਕ ਬਣੀਏ, ਕਿਉਂਕਿ ਖੁਦਾਵੰਦ ਸਾਡਾ ਖੁਦਾ ਪਾਕ ਖੁਦਾ ਹੈ। ਸਾਥੀਓ, ਉਹ ਲੋਕ ਜਿਹੜੇ ਯਿਸੂ ਮਸੀਹ ਤੇ ਇਮਾਨ ਰੱਖਦੇ ਨੇ, ਜਿਹੜੇ ਆਪਣੇ ਆਪ ਨੂੰ ਪਾਕ ਸਾਫ਼ ਰੱਖਦੇ ਨੇ, ਖੁਦਾਵੰਦ ਖੁਦਾ ਉਹਨਾਂ ਦੇ ਨਾਲ ਕਲਾਮ ਕਰਦਾ ਹੈ ਕਿ ਮੈਂ ਉਹਨਾਂ ਵਿੱਚ ਵਸਾਂਗਾ, ਮੈਂ ਉਹਨਾਂ ਵਿੱਚ ਚਲਾ ਫਿਰਾਂਗਾ, ਮੈਂ ਉਹਨਾਂ ਦਾ ਖੁਦਾ ਹੋਵਾਂਗਾ ਤੇ ਉਹ ਮੇਰੀ ਉਮਤ ਹੋਣਗੇ। ਸੋ ਇਸ ਕਲਾਮ ਦੇ ਨਾਲ ਅੱਜ ਮੈਂ ਤੁਹਾਡੇ ਅੱਗੇ ਅਪੀਲ ਕਰਨਾ ਵਾਂ ਕਿ ਤੁਸੀਂ ਆਪਣੀ ਜ਼ਿੰਦਗੀ ਦੇ ਹਰ ਅਮਲ ਵਿੱਚ ਖੁਦਾ ਦੇ ਕਲਾਮ ਨੂੰ ਆਪਣੇ ਸਾਹਮਣੇ ਰੱਖੋ ਤੇ ਖੁਦਾਵੰਦ ਵਿੱਚ ਆਪਣੀ ਸ਼ਾਦੀਸ਼ੁਦਾ ਜ਼ਿੰਦਗੀ ਨੂੰ ਬਾਬਰਕਤ ਬਣਾ ਸਕੋ। ਸੋ ਸਾਥੀਓ, ਇਸ ਵੇਲੇ ਮੈਂ ਤੁਹਾਡੇ ਨਾਲ ਮਿਲ ਕੇ ਦੁਆ ਕਰਨਾ ਚਾਹਨਾ। ਸੋ ਮੈਂ ਚਾਹਾਂਗਾ ਕਿ ਤੁਸੀਂ ਵੀ ਅੱਜ ਆਪਣੇ ਆਪ ਨੂੰ ਖੁਦਾ ਦੇ ਸਾਹਮਣੇ ਪੇਸ਼ ਕਰੋ ਤੇ ਖੁਦਾ ਨੂੰ ਕਹੋ ਕਿ ਉਹ ਤੁਹਾਨੂੰ ਹਿੰਮਤ ਤਾਕਤ ਦੇਵੇ ਕਿ ਤੁਸੀਂ ਗਲਤ ਤਾਲੀਮ ਤੋਂ, ਬੁਰੀਆਂ ਗੱਲਾਂ ਤੋਂ ਆਪਣੇ ਆਪ ਨੂੰ ਦੂਰ ਰੱਖੋ ਤੇ ਖੁਦਾਵੰਦ ਵਿੱਚ ਕਾਇਮ ਰਹਿੰਦੇ ਹੋਇਆਂ ਉਹਦੇ ਨਾਮ ਨੂੰ ਇੱਜ਼ਤ ਜਲਾਲ ਦੇ ਸਕੋ। ਸੋ ਆਓ ਸਾਥੀ, ਅਸੀਂ ਖੁਦਾਵੰਦ ਦੇ ਹਜ਼ੂਰ ਦੁਆ ਕਰੀਏ। ਐ ਜ਼ਮੀਨ ਤੇ ਆਸਮਾਨ ਦੇ ਖਾਲਿਕ ਤੇ ਮਾਲਿਕ ਜ਼ਿੰਦਾ ਖੁਦਾਵੰਦ, ਅਸੀਂ ਤੇਰਾ ਸ਼ੁਕਰ ਅਦਾ ਕਰਨੇ ਆ ਕਿਉਂਕਿ ਤੂੰ ਹੀ ਤਾਰੀਫ਼ ਤੇ ਤਮਜੀਦ ਦੇ ਲਾਇਕ ਹੈ। ਐ ਖੁਦਾਵੰਦ, ਯਕੀਨਨ ਤੂੰ ਇਨਸਾਨ ਦੀ ਭਲਾਈ ਚਾਹਨਾ, ਇਸ ਲਈ ਤੂੰ ਇਨਸਾਨ ਨੂੰ ਜ਼ਿੰਦਗੀ ਗੁਜ਼ਾਰਨ ਦੇ ਲਈ ਸੁਨਹਿਰੇ ਅਸੂਲ ਦੱਸਣਾ, ਇੰਝ ਦੇ ਕਾਨੂੰਨ ਇਨਸਾਨ ਦੇ ਲਈ ਬਣਾਉਣਾ ਹੈ ਜਿਨ੍ਹਾਂ ਵਿੱਚ ਇਨਸਾਨ ਦੀ ਭਲਾਈ ਪਾਈ ਜਾਂਦੀ ਹੈ। ਐ ਖੁਦਾਵੰਦ, ਮੈਂ ਦੁਆ ਕਰਨਾ ਵਾਂ ਇਹਨਾਂ ਸ਼ਾਦੀਸ਼ੁਦਾ ਅਫਰਾਦ ਦੇ ਲਈ, ਤੂੰ ਇਹਨਾਂ ਨੂੰ ਬੜੀ ਬਰਕਤ ਦੇ, ਇਹਨਾਂ ਦੀ ਸ਼ਾਦੀਸ਼ੁਦਾ ਜ਼ਿੰਦਗੀ ਨੂੰ ਖੁਸ਼ਹਾਲ ਬਣਾ, ਤੇ ਖੁਦਾਵੰਦ ਇਹਨਾਂ ਦੇ ਅੰਦਰ ਪਿਆਰ ਮੁਹੱਬਤ ਇੱਕ ਦੂਜੇ ਦੇ ਲਈ ਪੈਦਾ ਕਰ, ਤਾਂ ਕਿ ਆ ਕਦੀ ਵੀ ਇੱਕ ਦੂਜੇ ਤੋਂ ਦੂਰ ਹੁੰਦਾ ਨਾ ਸੋਚਣ, ਬਲਕਿ ਪਿਆਰ ਤੇ ਮੁਹੱਬਤ ਵਿੱਚ ਰਹਿੰਦੇ ਹੋਏ ਆ ਤੇਰੇ ਨਾਮ ਨੂੰ ਜਲਾਲ ਦੇਣ। ਸਾਨੂੰ ਇਸ ਕਲਾਮ ਦੇ ਵਸੀਲੇ ਨਾਲ ਬੜੀ ਬਰਕਤ ਦੇ, ਕਿਉਂਕਿ ਇਹ ਸਭ ਕੁਝ ਮੰਗ ਲੈਂਦੇ ਹਾਂ ਇਸ ਮਸੀਹ ਦੇ ਨਾਮ ਵਿੱਚ। ਆਮੀਨ।
ਮੇਰੇ ਦਿਲ ਵਿੱਚ ਹੈ ਰੱਬ, ਮੈਨੂੰ ਬਖਸ਼ ਦਨਾਈ, ਦੇਖ ਖੁਦਾ ਤੂੰ ਦਿਲ ਦੀ ਚਾਹੁੰਦਾ ਹੈ ਸੱਚਿਆਈ। ਸਾਫ ਕਰ ਤਦੋ ਪਾਕ ਮੈਂ ਹੋਊਂਗਾ, ਜ਼ੁਲਫੇ ਨਾਲ ਤੂੰ ਸਾਫ ਕਰ ਤਦੋ ਪਾਕ ਮੈਂ ਹੋਊਂਗਾ, ਬਰਫ ਵਾਂਗਰ ਹੋਊਂਗਾ ਜਦ ਤੂੰ ਸਦਾ
ਐਡਵੈਂਟਿਸਟ ਵਰਲਡ ਰੇਡੀਓ ਵੱਲੋਂ ਪ੍ਰੋਗਰਾਮ ਉਮੀਦ ਦੀ ਕਿਰਨ ਨਿਸ਼ਰ ਕੀਤਾ ਜਾ ਰਿਹਾ ਸੀ। ਉਮੀਦ ਕਰਨੀ ਆ ਕਿ ਅੱਜ ਦਾ ਪ੍ਰੋਗਰਾਮ ਤੁਹਾਨੂੰ ਪਸੰਦ ਆਇਆ ਹੋਵੇਗਾ। ਸਾਥੀਓ, ਅਸੀਂ ਚਾਹੁੰਦੇ ਹਾਂ ਕਿ ਤੁਸੀਂ ਸਾਨੂੰ ਆਪਣੇ ਖੱਤਾਂ ਅਤੇ ਈਮੇਲਸ ਦੇ ਜ਼ਰੀਏ ਪ੍ਰੋਗਰਾਮ ਨੂੰ ਬਿਹਤਰ ਬਣਾਉਣ ਦੇ ਲਈ ਮਫੀਦ ਮਸ਼ਵਰੇ ਦਿਓ ਅਤੇ ਆਪਣੇ ਹੋਰ ਸਾਥੀਆਂ ਨੂੰ ਵੀ ਪ੍ਰੋਗਰਾਮ ਦੇ ਬਾਰੇ ਦੱਸੋ। ਖੱਤ ਲਿਖਣ ਦੇ ਲਈ ਤੁਸੀਂ ਸਾਡਾ ਪਤਾ ਨੋਟ ਕਰ ਲਵੋ। ਇੰਚਾਰਜ ਪ੍ਰੋਗਰਾਮ ਉਮੀਦ ਦੀ ਕਿਰਨ, ਪੋਸਟ ਬਾਕਸ ਨੰਬਰ 32, ਲਾਹੌਰ, ਪਾਕਿਸਤਾਨ। ਪਤਾ ਇੱਕ ਵਾਰੀ ਫਿਰ ਸੁਣ ਲਓ। ਇੰਚਾਰਜ ਪ੍ਰੋਗਰਾਮ ਉਮੀਦ ਦੀ ਕਿਰਨ, ਪੋਸਟ ਬਾਕਸ ਨੰਬਰ 32, ਲਾਹੌਰ, ਪਾਕਿਸਤਾਨ। ਸਾਥੀਓ, ਤੁਸੀਂ ਸਾਡਾ ਪ੍ਰੋਗਰਾਮ ਇੰਟਰਨੈਟ 'ਤੇ ਵੀ ਸੁਣ ਸਕਦੇ ਹੋ। ਸਾਡੀ ਵੈਬਸਾਈਟ ਹੈ www.awr.org। ਸਾਥੀਓ, ਕੱਲ੍ਹ ਇਸੇ ਵੇਲੇ ਅਤੇ ਇਸੇ ਫ੍ਰੀਕੁਐਂਸੀ 'ਤੇ ਫਿਰ ਤੁਹਾਡੇ ਨਾਲ ਮੁਲਾਕਾਤ ਹੋਏਗੀ। ਹੁਣ ਆਪਣੀ ਮੇਜ਼ਬਾਨ ਫਰਾ ਸਲੀਮ ਨੂੰ ਇਜਾਜ਼ਤ ਦਿਓ। ਖੁਦਾ ਹਾਫਿਜ਼।